ਰਾਮਕਲੀ ਮਹੱਲਾ
ਸਿੱਧਾਂ ਗੁਰੂ ਸਾਹਿਬ ਦੇ ਚਰਨਾਂ ਚ ਨਮਸਕਾਰ ਕੀਤੀ ਤੇ ਨਨਕਾਣੇ ਸਾਹਿਬ ਗੁਰੂ ਨਾਨਕ ਸਾਹਿਬ ਜੀ ਦਾ ਸਾਹਾ ਸੋਧਣ ਵਾਸਤੇ ਪੰਡਿਤ ਹਰਦਿਆਲ ਪੁਰੋਹਿਤ ਬੁਲਾਇਆ ਗਿਆ। ਬੁਲਾ ਕਰਕੇ ਹਰਦਿਆਲ ਨੂੰ ਕਿਹਾ ਕਿ ਤਰੀਕ ਰੱਖੋ ਵਿਆਹ ਦੀ ਮਹਾਰਾਜ ਸਾਹਿਬ ਦੀ ਸ਼ਾਦੀ ਦੀ। ਉਸ ਵਕਤ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਚੌਂਕੀ ਤੇ ਬਿਠਾ ਕੇ ਜਿਸ ਵਕਤ ਸਾਹਾ ਗਿਣ ਲੱਗੇ ਜੋਤਿਸ ਦੇ ਤਰੀਕੇ ਨਾਲ, ਉਸ ਵੇਲੇ ਹਰਦਿਆਲ ਪੁਰੋਹਿਤ ਨੂੰ ਇਹ ਉਪਦੇਸ਼ ਗੁਰੂ ਸਾਹਿਬ ਜੀ ਨੇ ਬਖਸ਼ਿਆ
ਹੈ।
ਲਾਵਾਂ ਲੈਣ ਵੇਲੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਬਾਣੀ ਦੀਆਂ ਪਰਕਮੀਆਂ ਕੀਤੀਆਂ ਸਨ ਬਟਾਲੇ ਵਿਚ, ਅਜੇ ਉਹ ਕੰਧ ਕਾਇਮ ਹੈ ਜਿਹੜੀ ਮਹਾਰਾਜ ਸਿੱਟਣ ਲੱਗੇ ਸੀ ਮਨਾਉਣ ਵਾਸਤੇ ਜੀ ਨੂੰ।
ਰਾਮਕਲੀ ਮਹੱਲਾ ਪਹਿਲਾ ਸਾਹਾ ਗਣ ਹੈ ਨਾ ਕਰਹਿ ਵਿਚਾਰ।
ਮਹਾਰਾਜ ਕਹਿੰਦੇ ਹੇ ਜੋਤਸੀ ਪੰਡਿਤ ਹਰਦਿਆਲ, ਇਹ ਸਾਹਿਆਂ ਨੂੰ ਤੁਸੀਂ ਗਿਣਦੇ ਰਹਿੰਦੇ ਹੋ, ਫਲਾਣੇ ਦਿਨ ਦਾ ਸਾਹਾ ਚੰਗਾ ਹੈ, ਫਲਾਣੇ ਦਿਨ ਦਾ ਚੰਗਾ ਨੀ ਸਾਹਾ, ਇਉਂ ਸਾਹਿਆਂ ਦੀ ਗਿਣਤੀ ਚ ਲੱਗੇ ਰਹਿੰਦੇ ਹੋ।
ਨਾ ਕਰਹਿ ਵਿਚਾਰ,
ਜਿਸ ਪਰਮੇਸ਼ੁਰ ਨੇ ਸਰੀਰਾਂ ਦੇ ਸਾਹੇ ਸੰਬੰਧ ਦੇ ਬਣਾਏ ਹੈ ਉਹਦੀ ਵਿਚਾਰ ਨੀ ਤੁਸੀਂ ਭਾਈ ਕਰਦੇ, ਉਸ ਪਰਮੇਸ਼ੁਰ ਦੀ ਵਿਚਾਰ ਕਰਨੀ ਚਾਹੀਦੀ ਹੈ। ਸਾਹੇ ਸੋਧਣ ਚ ਕੀ ਹੈ, ਸਾਹੇ ਲਿਖੇ ਨੇ ਚੱਲਣੀ, ਫਰੀਦ ਸਾਹਿਬ ਨੇ ਕਿਹਾ ਜਿੰਦੂ ਕੁ ਸਮਝਾਏ, ਜਦੋਂ ਸਾਹ ਪੂਰੇ ਹੋਣੇ ਉਹ ਸਾਹਾ ਹੈ ਅਸਲੀ, ਉਹ ਕਿਸੇ ਦੇ ਘਟਣੇ ਨੀ ਕਿਸੇ ਦੇ ਹਟਣੇ ਨੀ, ਉਹ ਤਰੀਕ ਜਿਹੜੀ ਹੈ ਬੱਝੀ ਹੋਈ ਹੈ ਪਰਮੇਸ਼ੁਰ ਵੱਲੋਂ, ਇਹ ਆਪਣੀ ਜਿੰਦ ਨੂੰ ਸਮਝਾਉਣਾ ਚਾਹੀਦਾ। ਸਾਹਾ ਗਣੇ ਨਾ ਕਰੇ ਵਿਚਾਰ, ਸਾਹਾ ਦੀ ਗਿਣਤੀਆਂ ਕਰਦੇ ਹੋਏ ਜੋਗੀ ਹੋ ਤੇ ਸਰੂਪ ਦਾ ਵਿਚਾਰ ਨੀ ਤੁਸੀਂ ਕਰਦੇ ਵੀ ਮੇਰਾ 21,624 ਸਾਹ ਜੇ ਅਸੀਂ ਬੈਠੇ ਰਹੀਏ ਤਾਂ ਅੱਠਾਂ ਪਹਿਰਾਂ ਚ ਹੁੰਦਾ ਹੈ, ਜਾਂ 24,000 ਅਮੂਮਨ ਸਾਰੇ ਦਰਮਿਆਨੇ ਆਦਮੀਆਂ ਦਾ ਆਉਂਦਾ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਸਾਹਿਆਂ ਦੀ ਗਿਣਤੀ ਤਾਂ ਕਰਦੇ ਹੋ ਪਰ ਜਿਸ ਵਾਹਿਗੁਰੂ ਨੂੰ ਸਾਹ ਪਾਏ ਹੈ ਉਹਦੀ ਵਿਚਾਰ ਨਹੀਂ ਕਰਦੇ ਤੁਸੀਂ। ਸਾਹਾ ਗਣੇ ਹੇ ਭਾਈ, ਸਾਹਾ ਪਰਮੇਸ਼ੁਰ ਦੀ ਪ੍ਰਾਪਤੀ ਦਾ, ਜਿਵੇਂ ਸਾਹਾ ਹੋਵੇ ਸੋਧਿਆ ਜਾਵੇ ਰੱਬ ਦੇ ਮਿਲਣ ਦਾ ਜਿਹੜਾ ਵਿਆਹ ਹੈ ਉਹ ਸਾਹੇ ਦੀ ਗਿਣਤੀ ਤੁਸੀਂ ਗਣ ਕੇ ਵਿਚਾਰ ਕਰਕੇ ਨਹੀਂ, ਗੁਰਾਂ ਦੁਆਰਾ ਵਿਚਾਰ ਕਰਦੇ ਕਿ ਪਰਮੇਸ਼ੁਰ ਦੇ ਨਾਲ ਸਾਡਾ ਸਾਹਾ ਕਿਵੇਂ ਸੋਧਿਆ ਜਾਵੇ ਵਿਚਾਰਿਆ ਜਾਵੇ, ਇਸ ਵਿਚਾਰ ਨੂੰ ਕਿਉਂ ਨਹੀਂ ਕਰਦੇ ਹੋ ਤੁਸੀਂ।
ਸਾਹੇ ਉੱਪਰ ਏਕੰਕਾਰ,
ਸਾਹਾ ਗਣੇ ਉਹ ਜਿਹੜਾ ਪਰਮੇਸ਼ੁਰ ਸਾਰਿਆਂ ਦੀ ਗਿਣਤੀ ਕਰ ਰਿਹਾ ਵੀ ਇਹ ਉੱਤਮ ਹੈ ਨੀਚ ਹੈ ਮੱਧਮ ਹੈ, ਉਸ ਬ੍ਰਹਮ ਦੀ ਤੁਸੀਂ ਵਿਚਾਰ ਨਹੀਂ ਕਰਦੇ, ਐਵੇਂ ਹੋਰ ਨਾ ਸੁਭਾਵ ਚ ਫਸੇ ਰਹਿੰਦੇ ਹੋ।
ਸਾਹੇ ਉੱਪਰ ਏਕੰਕਾਰ,
ਭਾਈ ਸਾਹਾ ਜਿਹੜੇ ਸੋਧਣਾ ਹੋਵੇ ਇੱਕ ਓਂਕਾਰ ਲਿਖ ਦਈਏ ਸਭ ਨਿਰਵਿਘਨ ਹੋ ਜਾਂਦੇ ਸਾਹੇ, ਕਿਸੇ ਪ੍ਰਕਾਰ ਦਾ ਫਰਕ ਨਹੀਂ ਰਹਿੰਦਾ। ਇੱਕ ਓਂਕਾਰ ਦਾ ਜਿਹੜਾ ਲਿਖਣਾ ਹੈ ਇਹੋ ਸਾਰੇ ਇਹਦੇ ਵਿੱਚ ਹੀ ਲੱਗ ਗਿਆ, ਕੇਸਰ ਲੱਗ ਗਿਆ, ਹੋਰ ਸੁਗੰਧੀਆਂ ਵਾਲੀਆਂ ਚੀਜ਼ਾਂ ਵਿੱਚ ਲੱਗ ਗਈਆਂ। ਇਸ ਪ੍ਰਕਾਰ ਸਾਹੇ ਉੱਪਰ, ਸਾਹੇ ਦੇ ਉੱਪਰ ਇੱਕ ਓਂਕਾਰ ਹੋਣਾ ਚਾਹੀਦਾ, ਫਿਰ ਉਹ ਸਾਰੀਆਂ ਤਰੀਕਾਂ ਸਫਲੀਆਂ ਹੋ ਜਾਂਦੀਆਂ। ਇਸੇ ਪ੍ਰਕਾਰ ਹਰੇਕ ਸਾਹ ਦੇ ਉੱਤੇ ਇੱਕ ਓਂਕਾਰ ਲਿਖਿਆ ਜਾਣਾ ਚਾਹੀਦਾ, ਉਹ ਸਾਹ ਸਾਰੇ ਸਫਲੇ ਹੋ ਸਕਦੇ ਹੈ ਅਤੇ ਸਾਹਾਂ ਦੇ ਉੱਪਰ ਉਹ ਜੀਵਨ ਮੁਕਤ ਹੋ ਜਾਂਦਾ, ਸਾਰੇ ਉਹ ਜੀਵਨ ਨਹੀਂ ਰਹਿੰਦੇ, ਸਾਰਿਆਂ ਸਾਹਾਂ ਦੇ ਉੱਪਰ ਹੋ ਜਾਂਦਾ, ਜਿਹੜਾ ਸਾਹਾਂ ਦਾ ਵੀ ਸਾਹ ਰੂਪ ਹੈ ਉਹ ਪਰਮੇਸ਼ੁਰ ਦੀ ਪ੍ਰਾਪਤੀ ਹੁੰਦੀ ਹੈ ਜੇ ਇੱਕ ਓਂਕਾਰ ਹਿਰਦੇ ਚ ਜਾਣਿਆ ਜਾਵੇ। ਸਾਹੇ
ਸਾਹੇ ਉੱਪਰ ਏਕੰਕਾਰ,
ਜੋ ਸ਼ਾਹੂਕਾਰ ਮੰਨੇ ਹੋਏ ਹੈ ਬ੍ਰਹਮਾ ਵਿਸ਼ਨੂੰ ਸ਼ਿਵ ਜੀ, ਉਹਨਾਂ ਸਾਰਿਆਂ ਦੇ ਉੱਪਰ ਇੱਕ ਓਂਕਾਰ ਹੀ ਹੈ, ਉਸ ਪਰਮੇਸ਼ੁਰ ਚਿੱਤ ਨੂੰ ਜੋੜਨਾ ਚਾਹੀਦਾ, ਫਿਰ ਸਾਹਾਂ ਤੋਂ ਉੱਪਰ ਹੋ ਕੇ ਸਾਸਨ ਸਾਹ ਸਾਸ ਵੱਲ ਪਾਈਏ, ਨੇ ਸਾਸਨ ਨਾਮ ਧਿਆਵੇਗੋ, ਫਿਰ ਬਿਨਾਂ ਸਾਹਾਂ ਤੋਂ ਅਜਾਪਾ ਜਾਪ ਅੰਦਰ ਪ੍ਰਗਟ ਹੁੰਦਾ, ਸਾਹਾਂ ਦਾ ਹਿਸਾਬ ਨਹੀਂ ਹੁੰਦਾ, ਜੇ ਇੱਕ ਓਂਕਾਰ ਦਾ ਸਿਮਰਨ ਕਰੀਏ।
ਜਿਸ ਗੁਰ ਮਿਲੇ ਸੋਈ ਵਿਧ ਜਾਣੇ,
ਭਾਈ ਜੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਮਿਲ ਜਾਂਦੇ ਹੈ ਉਹੀ ਪਰਮੇਸ਼ੁਰ ਦੀ ਪ੍ਰਾਪਤੀ ਦੀ ਵਿਧੀ ਨੂੰ ਤਰੀਕੇ ਨੂੰ ਜਾਣ ਸਕਦਾ ਹੈ।
ਗੁਰਮਤ ਹੋਈ ਤਾਂ ਹੁਕਮ ਪਛਾਣ,
ਜੇ ਗੁਰਮਤ ਹਿਰਦੇ ਦੀ ਵਸੀ ਹੋਈ ਹੋਵੇ ਤਾਂ ਭਾਈ ਵਾਹਿਗੁਰੂ ਦਾ ਭਾਣਾ ਮੰਨਣਾ ਪਛਾਣ ਸਕਦਾ ਹੈ। ਗੁਰਾਂ ਦੀ ਮਤ ਸਿੱਖਿਆ ਪ੍ਰਾਪਤ ਹੋਵੇ ਤਾਂ ਹੁਕਮ ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰੂ ਦੀ ਆ ਬੁਝਾਏ ਜੀ, ਉਹਦੀ ਪਛਾਣ ਹੁੰਦੀ ਹੈ।
ਝੂਠ ਨਾ ਬੋਲ ਪਾਂਡੇ ਸੱਚ ਕਹੀਏ,
ਪਾਂਡੇ ਜੀ ਸੱਚ ਬੋਲਣਾ ਚਾਹੀਦਾ, ਝੂਠ ਨਹੀਂ ਬੋਲਣਾ ਚਾਹੀਦਾ।
ਹੋਮੈ ਜਾਏ ਸ਼ਬਦ ਘਰ ਲਈਏ,
ਤੁਸੀਂ ਰਾਹੂ ਕੇਤੂ ਦੇ ਬੈਲ ਹਮਾਰੇ ਸਾੜ ਸਕੀਏ ਖੇਤੀ, ਪਤਰੀ ਹਮਾਰੀ ਬੜੀ ਸ਼ਿਕਾਰ ਨੂੰ ਮਾਰ ਲਿਆ ਵੇ ਛੇਤੀ। ਇਹ ਝੂਠੀਆਂ ਗੱਲਾਂ ਨਹੀਂ ਬੋਲਣੀਆਂ ਚਾਹੀਦੀਆਂ। ਸੱਚ ਨਾਮ ਦਾ ਕਥਨ ਕਰਨਾ ਚਾਹੀਦਾ ਹੈ। ਝੂਠੇ ਪ੍ਰਪੰਚ ਦੀਆਂ ਗੱਲਾਂ ਨਹੀਂ ਬੋਲਣੀਆਂ ਚਾਹੀਦੀਆਂ। ਝੂਠਾ ਸੰਸਾਰ ਨਾਸ਼ਵੰਤ ਹੈ, ਝੂਠੇ ਪਦਾਰਥ ਨਾਸ਼ਵੰਤ ਹੈ, ਉਹਨਾਂ ਵਾਸਤੇ ਨਹੀਂ ਮਿੱਥਿਆ ਬੋਲਣਾ ਚਾਹੀਦਾ। ਸੱਚੇ ਨਾਮ ਨੂੰ ਕਥਨ ਕਰਨਾ ਚਾਹੀਦਾ। ਹੇ ਪੰਡੇ, ਹੇ ਬੁੱਧੀਵਾਨ ਪੁਰਖ,
ਹਉ ਮੈਂ ਜਾਏ ਸ਼ਬਦ ਘਰ ਲਈ ਹੈ।
ਜੇ ਦੇਹ ਦੀ ਹੰਗਤਾ ਚਲੀ ਜਾਵੇ ਨਾ, ਗੁਰੂ ਸਾਹਿਬ ਦੇ ਸ਼ਬਦ ਨਾ ਜਾਣੇ ਹੈ, ਸ਼ਬਦ ਦੀ ਕਮਾਈ ਕਰੀਏ ਤੇ ਦੇਹ ਦੀ ਹੋਮੈ ਜਾਵੇ, ਫਿਰ ਸੱਚਾ ਘਰ ਸਰੂਪ ਸੱਚ ਖੰਡ ਲੈ ਲਈਦਾ, ਪ੍ਰਾਪਤ ਕਰ ਲਈਦਾ, ਲਈਏ ਲੱਖ ਲਈਦਾ ਹੈ। ਇਹ ਹੋਮੈ ਜਾਏ ਸ਼ਬਦ ਘਰ ਲਈਏ, ਘਰ ਸਾਧ ਸੰਗਤ ਵਿੱਚੋਂ ਸ਼ਬਦ ਲਈਏ ਪ੍ਰਾਪਤ ਕਰੀਏ, ਤੇ ਫਿਰ ਹੋਮੈ ਚਲੀ ਜਾਂਦੀ ਹੈ। ਜਦੋਂ ਹੋਮੈ ਚਲੀ ਜਾਂਦੀ ਹੈ ਤਾਂ ਘਰ ਅੰਤਰਮੁਖ ਜਿਹੜਾ ਹੈ ਰਿਦਾ ਹੋਣਾ, ਇਹ ਘਰ ਲੈ ਲਈਦਾ। ਅੰਤਰਮੁਖ ਫਿਰ ਤੁਰਿਆ ਪਦ ਰੂਪੀ ਘਰ ਲੈ ਲਈਦਾ। ਫਿਰ ਸਾਰਾ ਸੰਸਾਰ ਜਿਸਦਾ ਇਹ ਘਰ ਬਣਾਇਆ ਹੋਇਆ ਉਹ ਸ਼ਬਦ ਉਹਨੂੰ ਲਿਖ ਲਈਦਾ। ਜਦੋਂ ਹੋਮੈ ਚਲੀ ਜਾਵੇ,
ਰਹਾਉ ਗਣ ਗਣ ਜੋਤਕ ਕਾਂਡੀ ਕੀਨੀ।
ਇਹ ਭਾਈ ਜੋਤਿਸ਼ ਵਿਦਿਆ ਨੂੰ ਤੁਸੀਂ ਗਿਣ ਗਿਣ ਕੇ, ਜੋਤਿਸ਼ ਸ਼ਾਸਤਰ ਵੇਦ ਦਾ ਅੰਗ ਹੈ ਇੱਕ ਖਟਵਾਂ, ਇਹ ਤੁਸੀਂ ਕਾਂਡੀ ਪੱਤਰੀ ਬਣਾਉਣਾ, ਕਿਤੀ ਕਾਂਡ ਪੱਤਰਿਆਂ ਵਾਲੀ। ਇਹਦੇ ਵਿੱਚ ਵੱਖੋ ਵੱਖਰੇ ਉਮਰ ਦੇ, ਬਾਲਕਪੁਣੇ ਦੇ, ਜਵਾਨੀ ਅਵਸਥਾ ਦੇ, ਬਿਰਧ ਅਵਸਥਾ ਦੇ ਅਸਾਬ ਲਿਖੇ ਹੋਏ ਹਨ, ਦਿਨਮਾਨ ਲਿਖੇ ਹੋਏ ਹਨ। ਇਸ ਪੰਦਰਾਂ ਥਿੱਤਾਂ ਦੁਆਰਾ, ਸੱਤਾਂ ਦਿਨਾਂ ਦੁਆਰਾ, ਮਹੀਨਿਆਂ ਤੇ ਸਾਲਾਂ ਦੀ ਗਿਣਤੀ ਗਿਣ ਕੇ ਇਹ ਕਾਂਡੀ ਪੱਤਰੀ ਤੁਸੀਂ ਬਣਾ ਲਈ ਹੈ।
ਪੜ੍ਹੈ ਸੁਣਾਵੇ ਤਤ ਨਾ ਕੀਨੀ।
ਆਪ ਪੜ੍ਹ ਪੜ੍ਹ ਕੇ ਲੋਕਾਂ ਨੂੰ ਸੁਣਾਉਂਦੇ ਹੋ, ਤਤ ਸਰੂਪ ਨੂੰ ਨਹੀਂ ਤੁਸੀਂ ਜਾਣਦੇ, ਕੇਵਲ ਪੱਤਰੀ ਦੇ ਵਾਚਕ ਹੀ ਬਣੇ ਬੈਠੇ ਹੋ, ਇਸ ਪ੍ਰਕਾਰ ਨਿਹਾਲ ਨਹੀਂ ਹੋ ਸਕੋਗੇ। ਹਾਂਜੀ, ਫਿਰ ਪੜ੍ਹੋ ਤੂੰ।
ਪੜ੍ਹੈ ਸੁਣ ਗਣ ਗਣ ਜੋਤਕ ਕਾਂਡੀ ਕੀਨੀ।
ਕਹਿੰਦੇ ਗਣ ਗਣ ਜੋਤਕ, ਗਿਣਤੀਆਂ ਗਿਣ ਗਿਣ ਕੇ, ਜੋਤੀ ਜੋ ਪ੍ਰਕਾਸ਼ ਵਾਲੇ ਤਾਰੇ ਹੈ ਤੇ ਚੰਦ ਆਵਿਕ ਹੈ, ਉਹਨਾਂ ਦੇ ਹਿਸਾਬ ਕਰਕੇ ਵੀ ਆ ਮੰਗਲ ਤਾਰਾ ਹੈ, ਹੁਣ ਆ ਬੁੱਧ ਨਛੱਤਰ ਹੈ, ਇਹ ਸ਼ੁੱਕਰਵਾਰ ਹੈ, ਇਉਂ ਇਹਨਾਂ ਤਾਰਿਆਂ ਜੋਤੀਆਂ ਦੀ ਗਿਣਤੀ ਗਿਣ ਗਿਣ ਕੇ ਕੁਕਾਂਡੀ ਕੀਨੀ, ਖੋਟੇ ਕਾਂਡਾਂ ਵਾਲੀ ਸੰਸਾਰ ਦੇ ਚੱਕਰ ਵਿੱਚ ਲਿਆਉਣ ਵਾਲੀ ਤੁਸੀਂ ਪੱਤਰੀ ਬਣਾਉਣਾ ਕੀਤੀ ਹੈ, ਜੋਤਕ ਹੀ ਪਾਠ ਦਾ ਮੰਨਣਾ। ਇਸੇ ਪ੍ਰਕਾਰ
ਗਣ ਗਣ ਜੋਤਕ ਕਾਂਡੀ ਕੀਨੀ,
ਗਣ ਗਣ ਕੇ ਸ਼ਾਸਤਰਾਂ ਨੂੰ, ਸਿਮਰਤੀਆਂ ਨੂੰ ਕੁਕਾਂਡੀ ਪੱਤਰੀ, ਵੇਦ ਸ਼ਾਸਤਰ ਦੇ ਕਰਮ ਕਾਂਡ ਉਪਾਸ਼ਨਾ ਆਦਿਕ ਬਣਾਤੀ।
ਪੜ੍ਹੈ ਸੁਣਾਵੇ ਤਤ ਨਾ,
ਪੜ੍ਹ ਪੜ੍ਹ ਕੇ ਸੁਣਾਉਣਾ ਕਿ ਕਰਮ ਕਾਂਡ ਹੈ, ਇਹ ਉਪਾਸ਼ਨਾ ਹੈ, ਤਤ ਸਰੂਪ ਨੂੰ ਨਹੀਂ ਚੀਨਿਆ ਜਾਣਿਆ।
ਸਭ ਸਹਿ ਉਪਰ ਗੁਰ ਸ਼ਬਦ ਬੀਚ,
ਭਾਈ ਸਾਰੇ ਕਰਮ ਕਾਂਡ ਉਪਾਸ਼ਨਾ ਗਿਆਨ ਆਦਿਕਾਂ ਦੇ ਉੱਪਰ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਸਭ ਤੋਂ ਉੱਪਰ ਹੈ। ਜੋ ਗੁਰ ਸ਼ਬਦ ਦੀ ਵਿਚਾਰ ਕਰੇਗਾ ਉਹ ਨਿਹਾਲ ਹੋਵੇਗਾ।
ਹੋਰ ਕਥਨੀ ਬਦੋ ਨਾ ਸਗਲੀ ਸ਼ਾਹ,
ਹੋਰ ਭਾਈ ਅਸੀਂ ਕਥਨੀ ਕਥਾ ਦੇ ਤਾਂ ਹੀ ਬਦੋ ਕਥਨ ਨਹੀਂ ਕਰਦੇ, ਸਭ ਸਵਾਹ ਹੀ ਸਮਝਦੇ ਹਾਂ, ਖਾਕ ਰੂਪ ਹੀ ਸਮਝਦੇ ਹਾਂ, ਹੋਰ ਕਥਾ ਦੇ ਕੀ ਕਥਨ ਕਰਨਾ ਹੈ। ਹੋਰ ਕਥਨੀ ਬਦਾਉਣ, ਬਦਾਉਣ ਨਾਮ ਕਵੀਸ਼ਰੀ ਤੇ ਕਥਾ, ਇਹ ਸਾਰੀ ਸਵਾਹ ਰੂਪ ਹੀ ਹੈ। ਪਰਮੇਸ਼ਰ ਦੀ ਪ੍ਰਾਪਤੀ ਤੋਂ ਬਗੈਰ ਜਿਹੜਾ ਕਥਾ ਕਰਨੀ ਹੈ ਜਾਂ ਕਵੀਸ਼ਰੀਆਂ ਕਰਨੀਆਂ ਪਦਾਰਥਾਂ ਵਾਸਤੇ, ਸਭ ਸ਼ਾਰ ਮਾਇਆ ਵਾਸਤੇ ਹੀ ਹੈ, ਸਭ ਅੰਤ ਨੂੰ ਸ਼ਾਰ ਸਵਾਹ ਹੋ ਜਾਣਗੇ। ਇਸ ਕਰਕੇ ਹੋਰ ਕਥਨੀ ਬਦਾਉਣਾ, ਅਸੀਂ ਹੋਰ ਜਿਹੜੀ ਕੋਈ ਕਥਾ ਕਰਨੀ ਜਾਂ ਕਵੀਸ਼ਰੀ ਕਰਨੀ ਨੂੰ ਮਿਥਲੇ ਨਹੀਂ, ਕੋਈ ਕੁਝ ਨਹੀਂ ਸਮਝਦੇ ਹਾਂ, ਸਾਰੀਆਂ ਛਾਲ ਹੋ ਜਾਣ ਵਾਲੀਆਂ ਨਾਸ਼ਵੰਤ ਹਨ।
ਨਾਵਹਿ ਧੋਵਹਿ ਪੂਜਹਿ ਸੈਲਾ,
ਤੁਸੀਂ ਨਹਾਉਂਦੇ ਹੋ ਤੀਰਥਾਂ ਤੇ ਅਤੇ ਧੋਨੇ ਹੋ ਠਾਕਰਾਂ ਦੀ ਮੂਰਤ ਨੂੰ ਜਾਂ ਨਿਊਲੀ ਧੋਤੀ ਆਦਿਕਾਂ ਕਰਕੇ ਆਂਦਰਾਂ ਨੂੰ ਧੋਨੇ ਹੋ ਤੇ ਸੈਲ ਪੱਥਰਾਂ ਦੀ ਪੂਜਾ ਕਰਦੇ ਹੋ, ਜੋ ਰਾਕਸ਼ੀ ਦੇ ਸਰਾਪ ਕਰਕੇ ਠਾਕਰ ਭਗਵਾਨ ਜੀ ਹੋਏ ਹੈ ਸ਼ਿਵਜੀ ਆਦਿਕਾਂ ਦੇ ਤਾਂ।
ਬਿਨ ਹਰ ਰਾਤੇ ਮੈਲੋ ਮੈਲਾ,
ਜਿੰਨਾ ਚਿਰ ਹਰੀ ਦੇ ਨਾਮ ਵਿੱਚ ਨਹੀਂ ਰੰਗੇ ਜਾਂਦੇ, ਤੁਹਾਡਾ ਅੰਤਾਕਰਨ ਵੀ ਮੈਲਾ ਹੈ, ਇਹ ਵੀ ਤਾਮਸੀ ਭਾਵ ਹੀ ਹੈ ਜਿਹੜੇ ਤੁਸੀਂ ਮੂਰਤੀਆਂ ਦੀ ਪੂਜਾ ਕਰਨੀ ਹੈ, ਇਸ ਕਰਕੇ ਤਮੋ ਗੁਣ ਕਰਕੇ ਮੈਲਾ ਹੀ ਚਿੱਤ ਰਹਿੰਦਾ, ਤੁਹਾਡਾ ਸ਼ਾਂਤੀ ਨਹੀਂ ਤੁਹਾਨੂੰ ਪ੍ਰਾਪਤ ਹੋ ਸਕਦੀ। ਬਿਨਾਂ ਹਰੀ ਦੇ ਰੁੱਤ ਦੇ ਜੋ ਕਰਮ ਕਰਦੇ ਉਹ ਵੀ ਮੈਲੇ ਹੈ, ਉਹਨਾਂ ਦੀ ਹੰਗਤਾ ਸਹਿਤ ਅੰਤਕਰਨ ਵੀ ਮੇਲਾ ਹੀ ਮੇਲਾ ਹੈ।
ਗਰਭ ਨਿਵਾਰ ਮਿਲੇ ਪ੍ਰਭ ਸਾਰਥ।
ਇਹ ਪ੍ਰੇਮੀਆਂ ਗਰਭ ਹੰਕਾਰ ਮੇਟਦੇ ਫੇਰ ਪ੍ਰਭੂ ਜੋ ਸਹਿਤ ਅਰਥਾਂ ਦੇ ਵਿਚਾਰਦੇ ਧਰਮ ਅਰਥ ਕਾਮ ਉਹ ਪਦਾਰਥਾਂ ਦੇ ਸਹਿਤ ਹੈ ਨਾ ਪਰਮੇਸ਼ਰ, ਉਹ ਤੁਹਾਨੂੰ ਮਿਲ ਜਾਏਗਾ ਜੇ ਹੰਕਾਰ ਛੱਡਦੇ ਹੋਵੋਗੇ। ਗਰਭ ਨਿਵਾਰ ਮਿਲੇ ਪ੍ਰਭ ਸਾਰਥ, ਜੇ ਹੰਕਾਰ ਨੂੰ ਛੱਡਦੇ ਹੋਵੋਗੇ। ਸਾਰਥੀ ਰਥਵਾਹੀ ਜੋ ਅਰਜਨ ਦੇ ਹੋਏ ਹਨ ਕ੍ਰਿਸ਼ਨ ਭਗਵਾਨ, ਉਹਦੇ ਸਰਗੁਣ ਦੇ ਤੁਹਾਨੂੰ ਦਰਸ਼ਨ ਹੋ ਜਾਣਗੇ। ਗਰਭ ਨਿਵਾਰ ਮਿਲੇ ਪ੍ਰਭ ਸਾਰਥ, ਸਾਰਥੀ ਜੋ ਦੇਹ ਰੂਪੀ ਰਥ ਹੈ, ਇਹਦੇ ਇੰਦਰੀ ਰੂਪੀ ਘੋੜੇ ਹੈ, ਇਹਦਾ ਰਸਵਾਹੀ ਚੇਤਨ ਹੈ ਨਾ ਸਾਖੀ, ਉਹ ਤੁਹਾਨੂੰ ਮਿਲ ਜਾਵੇਗਾ। ਫਿਰ ਸਮਝ ਪਏਗੀ ਤੁਹਾਨੂੰ ਸਰੂਪ ਦੀ ਕਿ ਕੌਣ ਹੈ ਇਸ ਦੇ ਅੰਦਰ ਇਸ ਨੂੰ ਚਲਾਉਣ ਵਾਲਾ।
ਮੁਕਤ ਪ੍ਰਾਣ ਜਪ ਹਰ ਕਿਰਤਾਰਥ।
ਇਹ ਪ੍ਰਾਣਾ ਧਾਰੀ ਜੇ ਜੀਵ ਮੁਕਤ ਹੋਣਾ ਚਾਹੁੰਦੇ ਹੋ ਤਾਂ ਹਰੀ ਦਾ ਜਾਪ ਕਰੋ, ਇਉਂ ਕਿਰਤ ਕਿਰਤ ਹੋ ਜਾਓਗੇ। ਤੁਹਾਡੇ ਜੋ ਜਿੰਨੇ ਪਦਾਰਥ ਹੈ, ਜੋ ਤੁਹਾਡੇ ਸਿਧਾਂਤ ਹੈ, ਸਭ ਨਿਹਾਲ ਹੋ ਜਾਓਗੇ ਉਸ ਕਰਦੇ ਹੋਏ। ਕਿਰਤਾਰਥ ਮੁਕਤੀ ਦੇ ਦੇਣ ਵਾਲਾ, ਹੰਕਾਰ ਨੂੰ ਮੀਟ ਕੇ ਉਸ ਪਰਮੇਸ਼ਰ ਦਾ ਭਜਨ ਕਰੋ, ਮੁਕਤੀ ਦੀ ਪ੍ਰਾਪਤੀ ਹੋ ਜਾਏਗੀ। ਪ੍ਰਾਣ ਪਛਾਣ ਨਾ ਕਰੋ, ਮੁਕਤ ਰੂਪ ਹੈ ਹਰੀ ਦਾ ਜਾਪ ਜਿਹੜਾ ਕਿਰਤ ਕਿਰਤ ਕਰਨ ਵਾਲਾ, ਨਿਹਾਲ ਕਰਨ ਵਾਲਾ ਹੈ।
ਵਾਚੈ ਵਾਦ ਨਾ ਵੀਰ ਵਿਚਾਰ।
ਇਹ ਵਿਦਵਾਨ ਲੋਕ ਵਾਦਾਂ ਝਗੜਿਆਂ ਦੀ ਵਾਚ ਚਰਚਾ ਕਰਦਾ ਰਹਿਣਾ ਹੈ, ਤੂੰ ਝਗੜਿਆਂ ਵਾਲੀਆਂ ਪੁਸਤਕਾਂ ਨੂੰ ਸ਼ੰਕਾ ਹੀ ਕਰਦੇ ਰਹਿਣਾ ਅਤੇ ਫਿਰ ਸ਼ੰਕਾ ਦੇ ਉੱਤਰ ਸਮਾਧਾਨ ਆਪ ਦੇਣੇ, ਆਪਣੇ ਆਪ ਨੂੰ ਵਿਦਵਾਨ ਕਹਾਉਣਾ। ਵੇਦ ਜੋ ਗਿਆਨ ਹੈ ਉਹਦੀ ਵਿਚਾਰ ਨਹੀਂ ਕਰਦੇ, ਸ਼ੰਕਾ ਆਦਿਕ ਨਾਨਾ ਉਪਾਸ਼ਨਾ ਨਾਨਾ ਕਰਮ ਕਾਂਡ ਆਦਿਕਾਂ ਦੀ ਵਿਚਾਰ ਚ ਪਏ ਰਹਿੰਦੇ ਹੋ। ਜੇ ਇੱਕ ਵਾਰੀ ਰੂਪ ਕਹਿੰਦੇ ਹੋ ਤਾਂ 100 ਵਾਰੀ ਰੂਪ ਵਾਲੀ ਗੱਲ ਕਹਿ ਦਿੰਦੇ ਹੋ, ਇਉਂ ਗਿਆਨ ਦੀ ਵਿਚਾਰ ਨਹੀਂ ਤੁਸੀਂ ਕਰਦੇ ਹੋ।
ਆਪ ਡੁੱਬੈ ਕਿਉਂ ਪਿਤਰਾ ਤਾਰੈ।
ਜਦੋਂ ਆਪ ਹੀ ਡੁੱਬ ਰਹੇ ਹੋ ਪਸਾਰੇ ਵਿੱਚ, ਆਪਦੇ ਪਿਤਰਾਂ ਬਜ਼ੁਰਗਾਂ ਨੂੰ ਜਿਹੜੇ ਬੇਗਤ ਹੋਏ ਹੈ ਉਹਨਾਂ ਨੂੰ ਕਿਵੇਂ ਤਾਰ ਸਕੋਗੇ, ਮੂਲ ਕਰ ਸਕੋਗੇ? ਮੁਕਤ ਤਾਂ ਹੀ ਕਰ ਸਕਦੇ ਹੋ ਜੇ ਕਰਕੇ ਆਪਦੀਆਂ ਕੁਲਾਂ ਨੂੰ ਬਖਸ਼ਾ ਸਕਦੇ ਹੋ, ਜੇ ਆਪ ਸਿਮਰਨ ਕਰਦੇ ਹੋਵੋ। ਸੋ ਇਸ ਪ੍ਰਕਾਰ
ਆਪ ਡੁੱਬੈ ਕਿਉਂ ਪਿਤਰਾ ਤਾਰੈ।
ਆਪ ਜੋ ਡੁੱਬ ਚੁੱਕੇ ਹੋ ਤੁਸੀਂ ਪਦਾਰਥਾਂ ਦੇ ਮੋਹ ਚ, ਪਾਣੀ ਚ, ਆਪਦੇ ਪਿਤਰਾਂ ਬਜ਼ੁਰਗਾਂ ਦਾ ਉਧਾਰ ਕਿਵੇਂ ਕਰੋਗੇ? ਪਰਲੋਕ ਜਿਹੜੇ ਗਏ ਹੋਏ ਹਨ,
ਘੱਟ ਘੱਟ ਬ੍ਰਹਮ ਚੀਨੈ ਜਾਨਕੂ,
ਇਹ ਮਾਰਾ ਫਿਰ ਕਿਵੇਂ ਪਿਤਰ ਵੀ ਨਿਹਾਲ ਹੋ ਸਕਦੇ, ਸਾਡੀ ਵੀ ਮੁਕਤ ਕਿਵੇਂ ਹੋ ਸਕਦੀ ਹੈ? ਤਾਂ ਸਤਿਗੁਰੂ ਜੀ ਕਹਿੰਦੇ ਹਨ,
ਘੱਟ ਘੱਟ ਬ੍ਰਹਮ ਚੀਨੈ ਜਾਨਕੂ।
ਇਹ ਭਾਈ ਘਟਾਂ ਘਟਾਂ ਜੋ ਬ੍ਰਹਮ ਵਿਆਪਕ ਹੈ ਉਸ ਨੂੰ ਚੀਨੈ ਜਾਣਨ ਵਾਲਾ ਕੋਈ ਕੋਈ ਜਨ ਹੈ, ਕੋਈ ਹੋਵੇ ਭਾਵੇਂ, ਜਿਹੜਾ ਜਨ ਵਾਲਾ ਬਣ ਕੇ ਚਾਰ ਖਾਣੀਆਂ ਦੇ ਅੰਦਰ ਪਰਮੇਸ਼ਰ ਨੂੰ ਜਾਣ ਲਵੇ।
ਸਤਿਗੁਰ ਮਿਲੇ ਤਾਂ ਸੋਝੀ ਹੋ।
ਇਹ ਮਹਾਰਾਜ ਸਾਨੂੰ ਪਤਾ ਨਹੀਂ ਲੱਗਦਾ, ਮਹਾਰਾਜ ਕਹਿੰਦੇ ਭਾਈ ਸਤਿਗੁਰਾਂ ਨਾਲ ਮਿਲੇ ਤਾਂ ਇਹ ਸਮਝ ਪੈਂਦੀ ਹੈ, ਸਤਿਗੁਰੂ ਦਾ ਬਣੇ ਤੇ ਸਤਿਗੁਰਾਂ ਦਾ ਮਨ ਕਰਕੇ ਮੇਲੀ ਹੋ ਕੇ ਮਿਲੇ ਤਾਂ ਇਹ ਸੋਝੀ ਸਮਝ ਪੈਂਦੀ ਹੈ ਸਰੂਪ ਦੀ।
ਗਣਤ ਗਣੀਏ ਸਹਿਸਾ ਦੁੱਖ ਜੀਏ।
ਇਹ ਭਾਈ ਵੇਦਾਂ ਸ਼ਾਸਤਰਾਂ ਦੇ ਕਰਮ ਕਾਂਡ ਨੂੰ ਉਪਾਸ਼ਨਾ ਨੂੰ ਜੋਤਿਸ਼ ਵਿਦਿਆ ਦੀ ਗਿਣਤੀ ਨੂੰ ਜੇ ਗਿਣਦੇ ਰਹੀਏ, ਜੀਵ ਚ ਸੰਸਾਰ ਰਹਿੰਦਾ ਵੀ ਕਿਤੇ ਇਹ ਮੇਰਾ ਜਿਹੜੀ ਗਿਣਤੀ ਹੈ ਇਹ ਉੱਕ ਨਾ ਗਿਆ ਹੋਵਾਂ, ਅਤੇ ਵਿਚਾਰ ਮੇਰੇ ਕਰਮ ਧਰਮ ਚ ਕੋਈ ਉਪਾਸ਼ਨਾ ਚ ਫਰਕ ਨਾ ਰਹਿ ਗਿਆ ਹੋਵੇ, ਕੋਈ ਕਰਮ ਵਿੱਚ ਵਿਧੀ ਚ ਫਰਕ ਨਾ ਪੈ ਗਿਆ ਹੋਵੇ, ਕੋਈ ਪਦਾਰਥ ਸਾਰੇ ਨਾ ਪ੍ਰਾਪਤ ਹੋਏ ਹੋਣ ਜਿਹਨਾਂ ਕਰਕੇ ਮੈਂ ਕਰਮ ਕਰਨਾ ਹੈ। ਇਉਂ ਗਿਣਤੀਆਂ ਮਿਣਤੀਆਂ ਗਿਣਨੇ ਕਰਕੇ ਸੰਸਾਰ ਪ੍ਰਮਾਣ ਪ੍ਰਮੇਗਤ ਦਾ ਦੁੱਖ ਜੀ ਦੇ ਅੰਦਰ ਬਣਿਆ ਹੀ ਰਹਿੰਦਾ ਹੈ।
ਗੁਰ ਕੀ ਸਰਨ ਪਵੈ ਸੁਖ ਥੀ
ਹੈ। ਸੰਸਾਰ ਤੋਂ ਗਿਣਤੀਆਂ ਤੋਂ ਛੁੱਟਣਾ ਹੈ ਤਾਂ ਸਤਿਗੁਰੂ ਸਾਹਿਬ ਦੀ ਸ਼ਰਨ ਪੈ ਜਾਵੇ ਭਾਈ, ਫਿਰ ਸੁਖ ਸਰੂਪ ਦੀ ਪ੍ਰਾਪਤੀ ਥੀ ਹੈ ਹੋ ਜਾਂਦੀ ਹੈ।
ਕਰ ਅਪਰਾਧ ਸਰਨ ਹਮ ਆਇਆ।
ਮਹਾਰਾਜ ਜੀ ਆਪ ਸਤਿਗੁਰੂ ਮੇਰੇ ਤੇ ਮਿਹਰ ਕਰੋ। ਮਹਾਰਾਜ ਕਹਿੰਦੇ ਅਕਾਲ ਪੁਰਖ ਅੱਗੇ ਭਾਈ ਬੇਨਤੀ ਕਰ, ਇਉਂ ਕਹੋ
ਕਰ ਅਪਰਾਧ ਸਰਨ ਹਮ ਆਇਆ।
ਮੈਂ ਅਨੇਕਾਂ ਜਨਮਾਂ ਵਿੱਚ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ ਬੇਰੋ ਪਾਵੋ ਡੁੱਬਦੇ ਪੱਥਰ ਤਾਰੇ। ਮੈਂ ਸਾਰਿਆਂ ਜਨਮਾਂ ਦੀ ਗੁਨਾਹਾਂ ਨੂੰ ਕਰਦਾ ਆਇਆ ਹਾਂ, ਗੁਨਾਹਾਂ ਤੋਂ ਬਚ ਨਹੀਂ ਸਕਿਆ। ਐਕੀ ਦੀ ਵਾਰ ਮਾਰਾ ਹੈ ਸਮਰੱਥ, ਮੈਂ ਆਪਦੀ ਸ਼ਰਨ ਵਿੱਚ ਆ ਗਿਆ ਹੈ ਗੁਰੂ।
ਗੁਰ ਹਰ ਭੇਟੇ ਪੁਰਬ ਕਮਾਇਆ।
ਗੁਰੂ ਸਾਹਿਬ ਵੀ ਅਕਾਲ ਪੁਰਖ ਮਿਲ ਗਏ ਸਾਨੂੰ, ਇਹ ਪੂਰਵਲੀ ਕਮਾਈ ਅਨੁਸਾਰ ਹਰੀ ਦਾ ਰੂਪ ਜੋ ਸਤਿਗੁਰੂ ਹੈ ਉਹ ਜਦੋਂ ਮਿਲੇ, ਗੁਰਾਂ ਦੁਆਰਾ ਹਰੀ ਦੇ ਨਾਲ ਮਿਲ ਗਏ, ਇਹ ਪੂਰਵਲੀ ਕਮਾਈ ਸੀ ਨਿਸ਼ਕਾਮ ਕਰਮਾਂ ਦੀ, ਉਹਦਾ ਫਲ ਪ੍ਰਾਪਤ ਹੋ ਗਿਆ।
ਗੁਰ ਸਰਨ ਨਾ ਆਈਏ ਬ੍ਰਹਮ ਨਾ ਪਾਈਏ।
ਕਹਿੰਦੇ ਇਹ ਵਿਦਵਾਨ ਸੁਣ, ਜਿਨ੍ਹਾਂ ਚਿਰ ਸਤਿਗੁਰੂ ਸਾਹਿਬ ਦੀ ਸ਼ਰਨ ਵਿਚ ਨਹੀਂ ਆਈਦਾ, ਉਹਨਾਂ ਚ ਬ੍ਰਹਮ ਜੋ ਵਿਆਪਕ ਸਰੂਪ ਹੈ ਆਪਣਾ, ਉਹਦੀ ਪ੍ਰਾਪਤੀ ਨਹੀਂ ਹੋ ਸਕਦੀ, ਨਹੀਂ ਪਾਇਆ ਜਾਂਦਾ।
ਭਰਮ ਭੁਲਾਈਏ ਜਨਮ ਮਰ ਆਈਏ।
ਜੇ ਕਰਕੇ ਗੁਰੂ ਸਾਹਿਬ ਤੋਂ ਬੇਮੁਖ ਹੋਈਏ, ਭਰਮ ਵਿਚ ਭੁੱਲੇ ਹੀ ਰਹੀਦਾ, ਭੁੱਲਣ ਵਿਚ ਆਈਦਾ ਹੈ, ਤੇ ਭਰਮ ਚ ਭੁੱਲੇ ਹੋਏ ਜਨਮੀ ਦਾ ਮਰੀ ਦਾ ਹੈ। ਇਉਂ ਜੰਮਣ ਮਰਨ ਦੇ ਵਿਚ ਆਉਣਾ ਆਵਾਗਮਨ ਹਟ ਦੀਆਂ ਟਿੰਡਾਂ ਵਿਚ ਦੀ ਨਿਆਏ ਇਹ ਪਸਾਰੇ ਚ ਬਣਿਆ ਰਹਿੰਦਾ ਹੈ।
ਜਮ ਦਰ ਬਾਧੋ ਮਰੈ ਬਿਕਾਰ।
ਉਹ ਪੁਰਖ ਜਮਾਂ ਦੇ ਦਰ ਵਿਚ ਬੰਨਿਆ ਹੋਇਆ, ਕੈਦੀ ਹੋਇਆ ਹੋਇਆ, ਬਕਾਰੀ ਆਦਮੀ ਮਾਰਿਆ ਜਾਂਦਾ, ਇਸ ਪ੍ਰਕਾਰ ਮਰਦਾ ਰਹਿੰਦਾ ਸੰਸਾਰ ਦੇ ਵਿਚ, ਕਿਹੜੀਆਂ ਜੂਨਾਂ ਚ ਪੈ ਕੇ।
ਨਾ ਹਿਰਦੇ ਨਾਮ ਨਾ ਸ਼ਬਦ ਆਚਾ।
ਜਿਨ੍ਹਾਂ ਦੇ ਹਿਰਦੇ ਚ ਭਾਈ ਪਰਮੇਸ਼ਰ ਦਾ ਨਾਮ ਨੀ ਵਸਿਆ ਗੁਰਾਂ ਦੁਆਰਾ, ਤੇ ਨਾ ਸ਼ਬਦ ਬ੍ਰਹਮ ਦੀ ਪ੍ਰਾਪਤੀ ਵਾਲਾ ਆਚਾਰ ਨਿਸ਼ਕਾਮ ਕਰਨੀ ਹੈ ਜਿਨ੍ਹਾਂ ਦੇ, ਨਾ ਗੁਰੂ ਸਾਹਿਬ ਦੇ ਸ਼ਬਦ ਦੀ ਉਪਦੇਸ਼ ਦੀ ਕਮਾਈ ਕੀਤੀ ਹੈ ਨਿਸ਼ਕਾਮ ਕਰਮਾਂ ਦੇ ਸਹਿਤ ਹੋ ਕੇ ਜੋ ਭਗਤੀ ਕਰਨੀ ਸੀ, ਨਾ ਇਹਦੇ ਚ ਨਾਮ ਪ੍ਰਸਿੱਧ ਪਰਮੇਸ਼ਰ ਵਸਿਆ ਹੈ।
ਇੱਕ ਪਾਧੇ ਪੰਡਿਤ ਮਿਸਰ ਕਹਾਵ ਹੈ।
ਇੱਕ ਪਾਧੇ ਪਾਧੀਆਂ ਦੱਸਣ ਵਾਲੇ, ਸੰਪਰਦਾਵਾਂ ਦੱਸਣ ਵਾਲੇ ਕਿ ਤੁਹਾਡੀ ਕੋਲ ਇੱਥੋਂ ਚਲੀ ਆ ਰਹੀ ਹੈ, ਉਹ ਜਿਹੜੇ ਲੋਕ ਵਿਦਿਆ ਪੜ੍ਹਾਉਣ ਵਾਲੇ ਬੱਚਿਆਂ ਨੂੰ ਪਾਧੇ ਕਹਾਉਂਦੇ ਹੈ। ਇੱਕ ਪੰਡਿਤ ਵਿਦਵਾਨ ਜਿਹੜੇ ਹਨਗੇ, ਵਿਦਿਆ ਪੜ੍ਹ ਕੇ ਆਪ ਨੂੰ ਵਿਦਵਾਨ ਕਹਾਉਂਦੇ ਹੈ।
ਮਿਸਰ ਕਹਾਵ ਹੈ।
ਇੱਕ ਮਿਸਰ ਕਹਾਉਂਦੇ ਆ ਜੇ ਲੋਕਾਂ ਦੀਆਂ ਬੁੱਤੀਆਂ ਪੂਰੀਆਂ ਕਰਦੇ ਆ, ਕਦੇ ਕਿਸੇ ਦੀ ਗੰਢ ਦੇ ਆਏ, ਕਦੇ ਕਿਸੇ ਦਾ ਵਿਆਹ ਮੰਗਣਾ ਦੇ ਆਏ, ਉਹ ਮਿਸਰ ਕਹਾਉਂਦੇ ਹਨ। ਇਸ ਪ੍ਰਕਾਰ ਤਿੰਨ ਪ੍ਰਕਾਰ ਰਸੋਈਆਂ ਪਕਾਉਣ ਵਾਲੇ ਵੀ ਮਿਸਰ ਕਹਾਉਂਦੇ ਆ। ਇਸ ਪ੍ਰਕਾਰ ਇੱਕ ਪਾਧੇ ਜਿਹੜੇ ਰਜੋਗੁਣੀ ਪੁਰਖ ਹੈ ਉਹ ਪਾਧੇ ਕਹਾਉਂਦੇ ਹੈ, ਇੱਕ ਪੰਡਿਤ ਜਿਹੜੇ ਸਤੋਗੁਣੀ ਪੁਰਖ ਹੈ ਵਿਦਵਾਨ ਕਹਾਉਂਦੇ ਹੈ, ਇੱਕ ਮਿਸਰ ਤਾਨਸੀ ਪੁਰਖ ਜਿਹੜੇ ਹਨ ਨਾਨਾ ਤਰ੍ਹਾਂ ਦੇ ਕਰਤੱਬਾਂ ਚ ਫਸੇ ਹੋਏ ਆਪ ਨੂੰ ਮਿਸਰ ਕਹਾਉਂਦੇ ਹਨ। ਇਸੇ ਪ੍ਰਕਾਰ ਇੱਕ ਪਾਧੇ, ਇੱਕ ਤਾਂ ਪਾਧੇ ਲੋਕ ਹਨਗੇ ਜੋ ਪਰਮੇਸ਼ਰ ਦੀ ਪ੍ਰਾਪਤੀ ਦੇ ਪੰਥ ਰਸਤੇ ਨੂੰ ਪੁੱਛਣ ਵਾਲੇ ਹੈ, ਤੇ ਪੰਡਿਤ ਇੱਕ ਵਿਦਵਾਨ ਆਪਣੇ ਆਪ ਨੂੰ ਕਹਾਉਣ ਵਾਲੇ ਤਿੰਨਾਂ ਗੁਣਾਂ ਤੋਂ ਅਤੀਤ, ਇੱਕ ਮਿਸਰ ਜਿਹੜਾ ਮਿਸਰ ਕੰਮਾਂ ਚ ਲੱਗੇ ਆ, ਕਰਮ ਕਾਂਡ ਵਿਚ, ਕਰਮ ਚ ਲੱਗੇ, ਉਪਾਸ਼ਨਾ ਚ ਲੱਗੇ, ਪਾਧੇ ਕਹਾਉਂਦੇ ਹੈ, ਪੰਡਿਤ ਗਿਆਨ ਚ ਲੱਗੇ ਕਹਾਉਂਦੇ ਹੈ, ਮਿਸਰ ਕਰਮ ਕਾਂਡ ਚ ਮਿਸਰ ਚ ਲੱਗੇ ਹੋਏ ਕਹਾਉਂਦੇ ਹਨ।
ਦੁਬਦਾ ਰਾਤੀ ਮਹਿਲ ਨਾ ਪਾਵੇ।
ਭਾਈ ਦੁਆਰ ਚ ਰੁਕੇ ਹੋਏ ਹੈ, ਉਹ ਮਹਲ ਸਰੂਪ ਦੀ ਪ੍ਰਾਪਤੀ ਨਹੀਂ ਕਰ ਸਕਦੇ ਹਨ।
ਜਿਸ ਗੁਰਪ੍ਰਸਾਦੀ ਨਾਮ ਆਧਾਰ।
ਜਿਨ੍ਹਾਂ ਨੂੰ ਗੁਰੂ ਸਾਹਿਬ ਦੇ ਕਿਰਪਾ ਦੁਆਰਾ ਪਰਮੇਸ਼ਰ ਦੇ ਨਾਮ ਦਾ ਆਸਰਾ ਮਿਲਿਆ ਹੈ।
ਕੂਟ ਮਧੇ ਕੂ ਜਨ ਆਪ।
ਭਾਈ ਕਰੋੜਾਂ ਦੇ ਵਿੱਚੋਂ ਕੋਈ ਜਨ ਹੈ, ਉਹਨੂੰ ਅਪਾਰ ਸਰੂਪ ਦੀ ਪ੍ਰਾਪਤੀ ਹੋਈ ਹੈ ਪਾਰਾਵਾਰ ਤੋਂ ਰਹਿਤ।
ਏਕ ਬੁਰਾ ਭਲਾ ਸੱਚ ਏਕ ਹੈ।
ਉਹਨਾਂ ਦੀ ਬ੍ਰਹਮ ਦ੍ਰਿਸ਼ਟੀ ਹੋ ਗਈ ਹੈ। ਜੇ ਕੋਈ ਉਹਨਾਂ ਨਾਲ ਬੁਰਾ ਹੋ ਕੇ ਵਰਤੇ, ਜੇ ਭਲਾ ਹੋ ਕੇ ਵਰਤੇ, ਇੱਕੋ ਵਾਹਿਗੁਰੂ ਦੀ ਜੋਤ ਸਮਝਦੇ ਹੈ, ਬੁਰੇ ਨਾਲ ਬੁਰਿਆਈ ਕਰਦੇ ਮਾਫ਼ ਕਰਨ ਕਈ ਸਿਆਣੇ, ਬੁਰੇ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਇਸ ਪ੍ਰਕਾਰ ਇੱਕ ਤਾਂ ਬੁਰਾ ਕਰਨ ਵਾਲੇ ਹੈ, ਜੇ ਭਲਾ ਕਰੀਏ ਫਿਰ ਹੀ ਬੁਰਾ ਕਰਦੇ ਹੈ, ਤੇ ਇੱਕ ਭਲਾ ਕਰਨ ਵਾਲੇ ਹੈ, ਇਹ ਦੋਵੇਂ ਸੱਚੇ ਦੀ ਓਟ ਦੇ ਆਸਰੇ ਸਮਝੋ। ਬੁਰੇ ਦਾ ਗਿਆਨ ਵੀ ਸੱਚੇ ਦੇ ਆਸਰੇ ਹੁੰਦਾ, ਭਲੇ ਦਾ ਗਿਆਨ ਵੀ ਸੱਚੇ ਦੇ ਆਸਰੇ ਹੁੰਦਾ। ਚੇਤਨ ਦੋਹਾਂ ਦਾ ਹੀ ਪ੍ਰਕਾਸ਼ਤ ਹੈ, ਵਿਰੋਧੀ ਨਹੀਂ ਬ੍ਰਹਮ ਚੇਤਨ, ਅਤੇ ਬਿਰਤੀ ਦੇ ਅੰਦਰ ਜੋ ਬ੍ਰਹਮਾਕਾਰ ਬਿਰਤੀ ਹੋਵੇ ਉਦੋਂ ਆਸਰੀ ਸੰਪਦਾ ਦਾ ਵਿਰੋਧ ਹੁੰਦਾ ਮਿਲਦੀ ਹੈ, ਤੇ ਦੇਵੀ ਸੰਪਦਾ ਉਹਦੇ ਅੰਦਰ ਪ੍ਰਕਾਸ਼ ਦੀ ਖਿੜਦੀ ਹੈ ਫੁੱਲਾਂ ਦੀ ਨਿਆਈ। ਇਸ ਪ੍ਰਕਾਰ ਬੁਰਿਆਂ ਚ ਭਲਿਆਂ ਵਿਚ ਬੁਰਾ ਕੋਈ ਕਹੀ ਜਾਏ ਭਾਵੇਂ ਭਲਾ ਕਹੀ ਜਾਓ, ਅਮਤਨ ਦੀ ਹੈ ਢਾਰ, ਜਿਨ੍ਹਾਂ ਦੇਹ ਦਾ ਮਾਣ ਢਾਲ ਦਿੱਤਾ ਹੈ ਉਹਨੂੰ ਇੱਕੋ ਹੀ ਸੱਚਾ ਸਾਰਿਆਂ ਚ ਪ੍ਰਤੀਤ ਹੁੰਦਾ। ਕੋਈ ਉਸ ਦੀ ਨਿੰਦਾ ਕਰੇ ਨਰ ਕੋਈ, ਨਾਮੇ ਸੀ ਰੰਗ ਭੇਟ ਲਸੋਈ, ਕੋਈ ਉਸ ਕਰੀ ਜਾਵੇ, ਕੋਈ ਨਿੰਦਿਆ ਕਰੀ ਜਾਵੇ, ਇੱਕ ਸੱਚੇ ਵਿਚ ਹੀ ਜੁੜੇ ਰਹਿੰਦੇ ਆ, ਪ੍ਰਵਾਹ ਨਹੀਂ ਕਰਦੇ ਕਿਸੇ ਪ੍ਰਕਾਰ ਦੀ।
ਬੂਝ ਗਿਆਨੀ ਸਤਿਗੁਰ ਕੀ
ਗਿਆਨ, ਆਪਣੇ ਆਪ ਨੂੰ ਕਹਾਉਣ ਵਾਲੇ ਪੰਡਿਤ ਬੁੱਝ ਸਮਝਣਾ ਕਰ, ਸਤਿਗੁਰਾਂ ਦੀ ਓਟ ਲੈ ਕੇ, ਬਿਨਾਂ ਗੁਰੂ ਸਾਹਿਬ ਦੀ ਓਟ ਤੋਂ ਐਵੇਂ ਨਹੀਂ ਸਮਝ ਪੈਣੀ, ਐਵੇਂ ਜਿਹੜਾ ਹੈ ਤੁਹਾਡਾ ਗਿਆਨ ਹੈ ਜਿਹੜਾ ਉਹ ਇਸਤਕੀ ਵਾਲਾ ਨਹੀਂ ਹੋਵੇਗਾ, ਚੰਚਲਤਾਈ ਨੂੰ ਪੈਦਾ ਕਰਨ ਵਾਲਾ ਖਿਣ ਭੰਗਰ ਗਿਆਨ ਹੋਵੇਗਾ, ਅਤੇ ਐਸਾ ਗਿਆਨ ਜਿਹੜਾ ਹੈ ਉਹ ਖਿਣ ਪੰਗਲ ਗਿਆਨ ਜਿਹੜਾ ਇੱਕ ਛਿੰਦੇ ਚ ਨਾਸ ਹੋ ਜਾਣ ਵਾਲਾ ਉਹ ਅਸਲੀ ਗਿਆਨ ਨਹੀਂ ਹੈ, ਉਹ ਕੇਵਲ ਭਗਤਾਂ ਚੁੰਚ ਗਿਆਨੀ ਹਨਗੇ। ਸੋ ਇਸ ਪ੍ਰਕਾਰ ਗੁਰੂ ਸਾਹਿਬ ਦੀ ਟੇਕ ਕੋਟ ਲੈ ਕੇ ਸਰੂਪ ਦੇ ਤਾਂ ਬੁੱਝਣਾ ਕਰਕੇ ਸਾਰੇ ਅੰਦਰ ਜੋਤੀ ਸਰੂਪ ਹੈ।
ਗੁਰਮੁਖ ਵਿਰਲੀ ਏਕੋ ਜਾਣਿਆ,
ਅਤੇ ਬੁਰਾ ਸੁਭਾਵ ਜਿਹੜਾ ਤਮੋਗੁਣ ਦੇ ਪ੍ਰਭਾਵ ਕਰਕੇ ਹੈ, ਭਲਾ ਸਤੋਗੁਣ ਦੇ ਪ੍ਰਭਾਵ ਕਰਕੇ ਹੈ। ਪਰਮੇਸ਼ੁਰ ਤਿੰਨਾਂ ਗੁਣੋਂ ਅਤੀਤ ਹੈ, ਇੱਕੋ ਹੀ ਹੈ ਸਾਰਿਆਂ ਚ ਸੱਚਾ।
ਆਵਣ ਜਾਣਾ ਗੁਰਮੁਖ ਵਿਰਲੀ ਏਕੋ ਜਾਣਿਆ,
ਕਿਸੇ ਕਿਸੇ ਬਿਰਲੀ ਸ੍ਰਿਸ਼ਟੀ ਨੇ ਗੁਰਮੁਖਾਂ ਦੀ ਸੰਗਤ ਕਰਕੇ, ਮੁਖੀ ਸਤਗੁਰਾਂ ਦੀ ਸੰਗਤ ਕਰਕੇ ਇੱਕ ਅਦਵੈਤ ਰੂਪ ਨੂੰ ਜਾਣਿਆ ਹੈ।
ਆਵਣ ਜਾਣਾ ਮੀਟ ਸਮਾਣਿਆ,
ਉਹਨਾਂ ਨੇ ਆਉਣਾ ਜਨਮ ਧਾਰ ਕੇ ਜਾਣਾ ਮਰ ਕੇ ਮੀਟ ਲਿਆ ਹੈ, ਜਿਵੇਂ ਜਲ ਚ ਜਲ ਮਿਲ ਜਾਂਦਾ ਹੈ, ਵਾਹਿਗੁਰੂ ਦੇ ਸਰੂਪ ਚ ਸਮਾਣਿਆ ਮਿਲ ਗਏ ਹਨ।
ਜਿਨ ਕਾ ਹਿਰਦੈ ਏਕ ਓਂਕਾਰ,
ਇਹ ਸਾਧ ਸੰਗਤ ਜੀ ਜਿਨ੍ਹਾਂ ਦੇ ਹਿਰਦੇ ਚ ਇੱਕੋ ਓਂਕਾਰ ਵਾਹਿਗੁਰੂ ਵਸਿਆ ਹੋਇਆ ਹੈ।
ਸਰਬ ਗੁਣੀ ਸਾਚਾ ਵਿਚਾਰ,
ਉਹ ਸਾਰੇ ਅੱਖਰਾਂ ਚ ਲਿਖ ਕੇ ਦਿਖਾਇਆ। ਏਕ ਓਂਕਾਰ ਪਾਠ ਕਰਨਾ, ਏਕ ਓਮ ਕਈ ਕਹਿ ਜਾਂਦੇ ਹੈ, ਕਈ ਏਕ ਓਮ ਕਹਿ ਜਾਂਦੇ ਨਿਰਮਲੇ, ਏਕ ਓਂਕਾਰ ਹੀ ਹੈ ਪਾਠ ਸਾਰਾ ਸਮਝਣਾ ਜੋ ਮਹਾਰਾਜ ਲਿਖਿਆ ਹੈ।
ਜਿਨ ਕਹਿ ਹਿਰਦੈ ਏਕ ਓਂਕਾਰ,
ਜਿਨ੍ਹਾਂ ਦੇ ਹਿਰਦੇ ਚ ਇੱਕ ਓਂਕਾਰ ਮਹਾਰਾਜ ਸਾਹਿਬ ਵਸੇ ਹੋਏ ਹਨ।
ਸਰਬ ਗੁਣੀ ਸਾਚਾ ਵਿਚਾਰ,
ਉਹ ਸਾਰਿਆਂ ਗੁਣਾਂ ਸੰਪੰਨ ਹੈ, ਸਾਰੇ ਗੁਣ ਉਹਨਾਂ ਦੇ ਅੰਦਰ ਹਨ, ਗਿਆਨ ਆਦਿਕ ਤੇ ਸੱਚਾ ਸਰੂਪ ਦਾ ਅਪਰੋਹ ਗਿਆਨ ਰੂਪੀ ਵਿਚਾਰ ਹੈ।
ਗੁਰ ਕੈ ਭਾਣੇ ਕਰਮ ਕਮਾਵੇ,
ਭਾਈ ਗੁਰੂ ਸਾਹਿਬ ਦੀ ਰਜਾਬ ਵਿੱਚ ਚੱਲੇ ਸਿੱਖ ਨਿਸਕਾਮ ਕਰਮਾਂ ਨੂੰ ਕਮਾਵੇ, ਜੋ ਮਹਾਰਾਜ ਦਾ ਹੁਕਮ ਹੈ ਉਹਦੇ ਚ ਕਾਮਨਾ ਕਾਹੂ ਫਲ ਕੀ ਇੱਛਾ ਨਹੀਂ ਬਚ ਹੈ, ਕੇਵਲ ਭਗਤ ਕੀਰਤਨ ਸੰਗ ਰਚ ਹੈ। ਇਉਂ ਗੁਰੂ ਦੀ ਰਜਾਬ ਵਿੱਚ ਡਿਊਟੀ ਵਾਲਾ ਜਾਣ ਕੇ ਹੁਕਮ ਹੀ ਬੰਦਾ ਹੋ ਕੇ ਕਰਮਾਂ ਨੂੰ ਕਮਾਉਣਾ ਕਰੇ, ਉਹਦੇ ਫਿਰ ਕਰਮ ਦਾ ਫਲ ਦੁੱਖ ਸੁੱਖ ਨਹੀਂ ਪ੍ਰਾਪਤ ਹੁੰਦਾ, ਸੁਤੰਤਰ ਹੋ ਜਾਂਦਾ ਹੈ।
ਨਾਨਕ ਸਾਚੇ ਸਾਚ ਸਮਾਵੇ,
ਉਹ ਸੱਚੇ ਨਾਮ ਨੂੰ ਜਪਣ ਵਾਲਾ ਪੁਰਖ ਸਤਿਗੁਰੂ ਜੀ ਕਹਿੰਦੇ ਨੇ, ਸੱਚੇ ਸਰੂਪ ਦੇ ਗਿਆਨ ਕਰਕੇ ਸਤਿਗੁਰਾਂ ਤੋਂ ਸੱਚੇ ਸਰੂਪ ਵਿੱਚ ਹੀ ਸਮਾ ਜਾਂਦਾ, ਲੀਨ ਹੋ ਜਾਂਦਾ, ਇਉਂ ਸਾਧ ਸੰਗਤ ਜੀ ਅਭੇਦ ਹੋ ਜਾਂਦਾ, ਮੁੜ ਕੇ ਜਨਮਾਂ ਵਿੱਚ ਨਹੀਂ ਆਉਂਦਾ, ਐਸਾ ਨਿਹਾਲ ਹੁੰਦਾ ਹੈ। ਇੱਥੇ ਹੀ ਸਮਾਪਤੀ ਕਰੀਏ, ਚੱਲਣਾ ਸੰਗਤ ਨੂੰ ਇਹ ਵਿਚਾਰ ਵੀ ਕਰ ਲਿਓ।
ਗੁਰ ਕੈ ਭਾਣੇ ਕਰਮ ਕਮਾਵੇ, ਨਾਨਕ ਸਾਚੇ ਸਾਚ ਸਮਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।